अतुल जो बुलाव हो त्यों नानक दास बुलाए जीता जियो पिंड सब तेरा तू अंतर जामी पुरख भगवान दासन दास कह जन नानक जेहा तू करहे तेहा हौ करी बखान सतनाम वाहे गुरु साहिब जियो कंठ रमणीय राम राम माला हस्त ऊच प्रेम तारणी जी पहिजो उत्तम शलोक उद्रनंग नयन नंदनी कंठ रमणीय राम राम माला हस्त ऊच प्रेम तारणी जी पहिजो उत्तम शलोक उद्रनंग नयन नंदनी गुरमंत्र गिणस्य जो प्राणी त्रघंत जन्म प्रश्न है कुकर है सूकर है गर्द बह काक है सर्पन है तुल खल है गुरमंत्र हिणस्य जो प्राणी त्रघंत जन्म प्रश्न है कुकर है सूकर है गर्द बह काक है सर्पन है तुल खल है वाह गुरु जी का खालसा वाह गुरु जी की फतेह। परम सम्मान योग सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाई मान खोए बैठे गुरमुख प्यारे सतसंगी जनों सतगुरां दी इलाही गुरबाणी दा आप जी ने कीर्तन सरवण कीता है। दो श्लोक पंचम गुरदेव जी दे उच्चारण कीते हुए आप जी ने गुरु बख्शिश नाल सरवण कीते ने। तन गुरु ग्रंथ साहिब महाराज जी दी कृपा और आप संगत दी आशीष नाल अकाल पुरख वाहगुरु मेहर करे एकाग्रता नाल अंदर दे टिकाओ नाल पै पावनी विच रख के इन्हां पावन पवित्र बचना दी विचार करा लै। सतगुरु गुरु पंचम पातशाह महाराज जी ने अज दे इन्हां दोनों शलोकां दे अंदर वख वख विषय उपर सानू कृपा करके उपदेश दृढ़ कराए। पहले शलोक विच तां गुरदेव पातशाह कह रहे ने कि तू अपने गले दे विचो जदो प्रभु दे नाम नू सिमरेगा तू अपने मुख दे विचो जदो जबान नाल नाम जपेगा ਤੇ ਇਸ ਨਾਮ ਨੂੰ ਨਿਰੰਤਰ ਜਾਪ ਨੂੰ ਤੂੰ ਮਾੜਾ ਕਿਉਂ ਨਹੀਂ ਬਣਾ ਲੈਂਦਾ? ਤੇ ਦੂਸਰੀ ਬਾਤ ਕਿ ਜਦੋਂ ਤੇਰੇ ਹਿਰਦੇ ਦੇ ਅੰਦਰ ਪ੍ਰੇਮ ਭਾਵਨਾ ਪੈਦਾ ਹੋ ਗਈ ਤੇ ਇਹ ਹਿਰਦੇ ਵਿੱਚ ਪ੍ਰੇਮ ਉਹ ਗੁਥਲੀ ਉਹ ਥੈਲੀ ਬਣ ਜਾਏਗਾ ਜਿਹਦੇ ਵਿੱਚ ਲੋਕ ਮਾਲਾ ਰੱਖ ਕੇ ਹੱਥ ਨਾਲ ਮਾਲਾ ਜਪਦੇ ਨੇ। ਮਹਾਰਾਜ ਕਹਿੰਦੇ ਨੇ ਜਦੋਂ ਹਿਰਦੇ ਵਿੱਚ ਪ੍ਰੇਮ ਮੁੱਖ ਵਿੱਚੋਂ ਕੰਠ ਵਿੱਚੋਂ ਪ੍ਰਭੂ ਦੇ ਨਾਮ ਨੂੰ ਜਪੇਗਾ ਤੇ ਇਹਨਾਂ ਅੱਖਾਂ ਨੂੰ ਜਿਹੜੀ ਮਾਇਆ ਹਰ ਇੱਕ ਨੂੰ ਛਲ ਕੇ ਲਿਜਾਂਦੀ ਏ ਇਹਨਾਂ ਅੱਖਾਂ ਨੂੰ ਛਲ ਰਹੀ ਏ ਤੇ ਇਹਨਾਂ ਅੱਖਾਂ ਨੂੰ ਫਿਰ ਮਾਇਆ ਇਹ ਛਲ ਨਹੀਂ ਸਕੇਗੀ। ਸਤਿਗੁਰਾਂ ਨੇ ਪਹਿਲੇ ਸ਼ਲੋਕ ਵਿੱਚ ਮਾਲਾ ਦਾ ਜ਼ਿਕਰ ਕੀਤਾ, ਮਾਲਾ ਕਿਹੜੀ ਧਾਰਨ ਕਰਨੀ ਏ, ਤੇ ਅਗਲੇ ਸ਼ਲੋਕ ਵਿੱਚ ਜਿਹੜਾ ਬਚਨ ਕੀਤਾ ਬਾਣੀ ਦਾ ਬਚਨ ਏ, ਗੁਰੂ ਅਰਜਨ ਸਾਹਿਬ ਦੇ ਬਚਨ ਨੇ। ਜਿਸ ਮਨੁੱਖ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਗੁਰੂ ਦੇ ਮੰਤਰ ਤੋਂ ਹੀਣਾ, ਗੁਰੂ ਨੂੰ ਧਾਰਨ ਨਹੀਂ ਕਰਦਾ, ਉਸ ਮਨੁੱਖ ਦੀ ਹਾਲਤ ਕੀ ਏ? ਉਸ ਸਾਖਤ ਪੁਰਸ਼ ਬਾਰੇ ਗੁਰਦੇਵ ਜੀ ਨੇ ਚਾਨਣਾ ਪਾਇਆ। ਆਪਾਂ ਦੋਨਾਂ ਸ਼ਲੋਕਾਂ ਦਾ ਆਧਾਰ ਬਣਾ ਕੇ ਪਹਿਲਾਂ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਸਤਿਗੁਰੂ ਨੇ ਮਾਲਾ ਦਾ ਜ਼ਿਕਰ ਕੀਤਾ ਹੈ। ਖਾਸ ਕਰਕੇ ਹਿੰਦੂ ਮਤ ਦੇ ਅੰਦਰ ਇੱਕ ਉਹ ਫਿਰਕਾ ਜਿਹੜਾ ਮਾਲਾ ਨੂੰ ਜਪਦਾ ਹੈ ਤੇ ਇਹ ਕੀ ਕਰਦੇ ਨੇ, ਥੈਲੀ ਦੇ ਵਿੱਚ ਮਾਲਾ ਪਾ ਕੇ, ਜਿਹਨੂੰ ਗੋਮੁਖੀ ਵੀ ਕਿਹਾ ਜਾਂਦਾ, ਜਿਹਦਾ ਮੁੱਖ ਗਊ ਵਰਗਾ ਹੈ, ਅੱਜ ਦੇ ਸ਼ਲੋਕ ਦੀ ਵਿਆਖਿਆ ਹੈ, ਤੇ ਉਸ ਮਾਲਾ ਨੂੰ ਉਸ ਥੈਲੀ ਵਿੱਚ ਪਾ ਕੇ ਜ਼ਮੀਨ ਤੇ ਲੱਗਣ ਨਹੀਂ ਦਿੰਦੇ, ਹੱਥ ਵਿੱਚ ਪਾ ਕੇ ਰੱਖਣਾ ਤੇ ਥੈਲੀ ਨੂੰ ਇਸ ਛਾਤੀ ਦੇ ਨੇੜੇ ਰੱਖ ਕੇ ਉਹ ਅੰਦਰੇ ਅੰਦਰ ਮਾਲਾ ਜਪਦੇ ਨੇ ਤੇ ਜਦੋਂ ਬਾਹਰ ਨਿਕਲਦੇ ਨੇ ਲੋਕ ਕਹਿੰਦੇ ਨੇ ਇਹ ਬੜਾ ਪਰਮਾਤਮਾ ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ ਦੇਖੀ ਮਣਾ ਕਿਤੇ ਧਰਮ ਦੇ ਕੰਮ ਕਰਦਿਆਂ ਕਰਦਿਆਂ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਲੋਕਾਂ ਦੀ ਵਾਹ ਵਾਹ ਇੰਨੀ ਕੁ ਹਉਮੈ ਨਾ ਪੈਦਾ ਕਰਦਾ ਕਿ ਪ੍ਰਭੂ ਦੇ ਨਾਮ ਤੋਂ ਉਖੜ ਕੇ ਤੂੰ ਜਨਮ ਮਰਨ ਦੇ ਤਾਣੇ ਵਿੱਚ ਤਣਿਆ। ਸਤਿਗੁਰੂ ਨੇ ਬਾਣੀ ਵਿੱਚ ਬੜੇ ਸੋਹਣੇ ਪ੍ਰਮਾਣ ਦਿੱਤੇ ਇਸ ਸੰਬੰਧ ਵਿੱਚ। ਹੁਣ ਤੀਰਥ ਦਾ ਰਤਨ ਕਰਨਾ ਇੱਕ ਪੁਰਾਤਨ ਲੋਕਾਂ ਦਾ ਇਹ ਧਰਮ ਸੀ, ਬੜਾ ਚੰਗਾ ਕਰਮ ਹੈ। ਭਾਵੇਂ ਖੈਰ ਇਹ ਵੱਖਰਾ ਵਿਸ਼ਾ, ਬਾਣੀ ਨੇ ਤੀਰਥ ਕਿਸ ਨੂੰ ਮੰਨਿਆ, ਮੈਂ ਸਿਰਫ ਅਰਜ਼ ਕਰਨੀ ਚਾਹੁੰਦਾ, ਕਈ ਵਾਰੀ ਧਰਮ ਦਾ ਕਰਮ ਵੀ ਹਉਮੈ ਬਣ ਕੇ ਬੰਦੇ ਨੂੰ ਡੇਗ ਦਿੰਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤੀਰਥ ਤੇ ਜਾਣਾ ਚੰਗਾ ਕੰਮ ਸੀ, ਤੀਰਥ ਤੇ ਬੈਠ ਕੇ ਤਪ ਕਰਨਾ ਇਹ ਵੀ ਚੰਗਾ ਕੰਮ ਹੈ, ਤੀਰਥ ਤੇ ਬੈਠ ਕੇ ਦਾਨ ਪੁੰਨ ਕਰਨਾ ਇਹ ਵੀ ਚੰਗਾ ਕਰਮ ਸੀ, ਪਰ ਜਦੋਂ ਤੂੰ ਤੀਰਥ ਰਤਨ ਕਰਕੇ ਦਾਨ ਪੁੰਨ ਕਰਕੇ ਤੂੰ ਤਪ ਕਰਕੇ ਵਾਪਸ ਆਉਂਦਾ ਤੇ ਇੱਕ ਗੱਲ ਬੜੀ ਦਾਅਵੇ ਨਾਲ ਕਹਿੰਦਾ, ਮੈਂ ਇੰਨੀ ਵਾਰੀ ਤੀਰਥਾਂ ਦਾ ਇਸ਼ਨਾਨ ਕੀਤਾ। ਸਾਹਿਬ ਕਹਿੰਦੇ ਨੇ ਤੀਰਥ ਇਸ਼ਨਾਨ ਦਾ ਫਲ ਤਾਂ ਕੀ ਮਿਲਣਾ ਸੀ, ਅੰਦਰ ਖੋਮੇ ਦੀ ਮੈਲ ਇੰਨੀ ਕੁ ਪੈਦਾ ਹੋ ਗਈ, ਤੇਰੀ ਹਾਲਤ ਤਾਂ ਉਸ ਹਾਥੀ ਵਰਗੀ ਬਣ ਗਈ ਮਨੁੱਖ ਜਿਹਨੂੰ ਪਾਣੀ ਨਿਰਮਲ ਵਿੱਚ ਇਸ਼ਨਾਨ ਵੀ ਕਰਾਇਆ, ਸਾਬਣ ਮਲ ਮਲ ਕੇ ਉਹਦੇ ਕਿੰਡੇ ਨੂੰ ਧੋਤਾ, ਪਰ ਬਦਕਿਸਮਤੀ ਜਦੋਂ ਦਰਿਆ ਵਿੱਚੋਂ ਬਾਹਰ ਨਿਕਲਿਆ ਤੇ ਇਸ ਨਪੇ ਹੋਏ ਇਸ਼ਨਾਨ ਕੀਤੇ ਹੋਏ ਹਾਥੀ ਨੇ ਸੁੰਡ ਨਾਲ ਜ਼ਮੀਨ ਤੋਂ ਮਿੱਟੀ ਚੁੱਕ ਚੁੱਕ ਕੇ ਆਪਣੇ ਪਿੰਡੇ ਦੇ ਉੱਤੇ ਪਾਏ। ਨਹਾਉਣਾ ਕੋਈ ਮਾੜਾ ਕਰਮ ਨਹੀਂ, ਅੱਜ ਜ਼ਿਕਰ ਮਾਲਾ ਦਾ ਚੱਲ ਰਿਹਾ, ਨਹਾਉਣਾ ਮਾੜਾ ਕਰਮ ਨਹੀਂ। ਤੀਰਥ ਤੇ ਜਾਣਾ ਸੀ ਕੁਝ, ਤੂੰ ਨਾਮ ਦੀ ਗੱਲ ਸੁਣ ਦੋ, ਕਿਤੇ ਤੂੰ ਰੱਬ ਦੀ ਬਾਤ ਕਰ ਦੋ, ਪਰ ਉਲਟੀ ਹਉਮੈ ਨੂੰ ਲੈ ਕੇ ਬੈਠ ਗਏ, ਨਾਤਾ ਕੀ ਉਹਦੇ ਨਾਲ ਯਾਦੀ ਮੈਲ ਜਿਹੜੀ ਹਉਮੈ ਦੀ ਉੱਤੇ ਲਾ ਲਈ। ਸਾਹਿਬ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਮਿਥੇ ਤਾਂ ਸ਼ੁਭ ਕਰਮ ਲੈਣਾ। ਸਾਹਿਬ ਕਹਿੰਦੇ ਨਾਨਕ ਨੇਪੁਲ ਜਾਤ ਤੇ ਜੋ ਪੁੰਚਰ, ਇਸ਼ਨਾਨ ਇਸ ਤਰ੍ਹਾਂ ਨੇਪੁਲ ਚਲੇ ਗਏ ਧਰਮ ਦੇ ਕਰਮ ਜਿਵੇਂ ਹਾਥੀ ਦਾ ਇਸ਼ਨਾਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਲਾ ਦਾ ਜ਼ਿਕਰ ਕੀਤਾ, ਸਿਖਾ ਤੂੰ ਮਾਲਾ ਪਕੜ, ਪਰ ਧਿਆਨ ਰੱਖੀ ਮਾਲਾ ਵਿਖਾਵਾ ਨਾ ਬਣ ਜਾਏ। ਜਦੋਂ ਮਾਲਾ ਵਿਖਾਵਾ ਬਣ ਗਈ ਉਦੋਂ ਮੇਰੇ ਗੁਰਦੇਵ ਕਿੰਨ ਨੇ ਇਹੋ ਜਿਹਾ ਕੀਤਾ ਹੋਇਆ ਜਪ ਤਾਂ ਫਿਰ ਪਰਵਾਹ ਨਹੀਂ। ਸਤਿਗੁਰੂ ਕੀ ਬਾਣੀ ਪੜ੍ਹਨੇ ਆ ਤੇ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਸ਼ੁਰੂਆਤ ਮਾਲਾ ਨਾਲ ਜਪਦੇ ਨੇ, 108 ਮਣਕਿਆਂ ਦੀ ਮਾਲਾ ਪਕੜਨੀ। ਇਹਦਾ ਮਤਲਬ ਹੈ ਕਈ ਵਾਰੀ ਮਨ ਨਹੀਂ ਨਾ ਟਿਕਦਾ, ਮਨ ਭੱਜਦਾ, ਉਸ ਤਰ੍ਹਾਂ ਮਿਥ ਲਈਏ ਨਾ ਮੈਂ 15-20 ਮਿੰਟ ਇਕਾਂਤ ਵਿੱਚ ਬਹਿਣਾ ਤੇ ਫਟਾਫਟ ਜਿਹੜਾ ਮਨ ਧੜੀ ਵੱਲ ਜਾਏਗਾ, ਅੱਖਾਂ ਧੜੀ ਨੂੰ ਤੱਕਣਗੀਆਂ, ਕਿੰਨਾ ਸਮਾਂ ਹੋ ਗਿਆ ਮੈਨੂੰ ਬੈਠਿਆਂ ਨੂੰ। ਪਰ ਜਦੋਂ ਇਹ ਮਨ ਲਈਏ ਨਾ ਕਿ ਮੈਂ 11 ਮਾਲਾ 6 ਮਾਲਾ ਗਿਣਤੀ ਵਾਸਤੇ ਮੈਂ ਅਰਜ਼ ਕਰਾਂ, ਪ੍ਰਵਾਨ ਨਹੀਂ, ਪਰ ਤੁਰਨ ਵਾਸਤੇ ਬੰਦੇ ਨੂੰ ਕੋਈ ਨਾ ਕੋਈ ਸਾਧਨ ਜ਼ਰੂਰ ਲੱਭਣਾ ਪੈਣਾ। ਸਾਹਿਬ ਕਹਿੰਦੇ ਨੇ ਉਦੋਂ ਇੱਕ ਤਰੀਕਾ ਹੈ, ਬੰਦਾ ਉਨਾ ਸਮਾਂ ਟੇਕ ਕੇ ਬਹਿ ਜਾਂਦਾ, ਮੇਰਾ ਇਹ ਨੇਮ ਮੈਂ ਇੰਨਾ ਸਮਾਂ ਜਾਪ ਕਰਨਾ पर याद रखना सब कुछ माड़ा नहीं। बाबा फरीद साहब जी की आरंभता मां ने एक शक्कर की मुठ तो शुरू की थी। एक गल कहा सी पुत्र खुदा की इबादत कर, ते कहिंदे ने जदों बाबा फरीद जुड़ गए ने ते इन्ना कु नाम च स्वाद आ गया, जिदी आरंभता एक शक्कर दे मिठे तो हुई, उस जबान ने पुकार के क्या दुनिया दे लोगो, असल विच शक्कर गुड़ मिश्री ते दुध अमृत वर्गे मिठे जे आरंभता मेरी भी इन्ना तो हुई है एक शक्कर दे मिठे नु मुख रख के, पर अज नाम ने इन्ना कु स्वाद दे दिता है कि ए दुनिया दी मिठास ओदे सामने फिकी पै गई। आरंभता हुई पर सारा जीवन शक्कर आधार नहीं। उन्होंने क्या कह लगे, शक्कर खंड निवात गुड़, माख्यो मांझा दुध, सबे वस्तु मिठिया, पर कह लगे शुरुआत जरूर सी पर जिदे ने हुण जुड़ गया ना रब ने पुजन तुद, हुण परमेश्वर तक इन्हां दी पहुंच नहीं, ओदा नाम उस तो मिठा है। साध संगत कबीर साहब दे बचन पढ़ने, कबीर साहब दी माणी बाणी विच माला दा जिक्र बड़ी वरी आया, श्लोकां विच भी आया, उन्हां दे शब्दां विच भी आया। उन्हां दा एक बचन हुंदा राग बिलावल अंदर, इहदा मतलब माला दा जिक्र धर्म नाल संबंधित, नाम नाल संबंधित। बिलावल राग विच जतन बचन हुंदा ते क्या उन्होंने मां दे राही है, पर शब्द उन्होंने जतन हुंदा शब्द हुंदा हमरे कुल कौने राम कहो। मां ना अपनियां दराणियां जठानियां नूं बुलांदी, ध्यान रखना शब्द केवल उन्होंने परिवार नाल संबंधित, पर गल करदे पैने जदों धर्म वल तुरीए ते किन्ना कु घर विचों भी विरोध हो सकदा। इह शब्द हुंदा सुनो दरानी, सुनो जठानी, अचरज एक भयो, सात सूत इन मुंडिये खोए, ए मुंडिया क्यों ना मोए। कह लगी ए मेरी दराणी जठानी, ए पुत्र ता सूतर दा काम ही छड़ी बैठा, सारिया नूं मौत आई कि कबीर कभी मरेगा नहीं। हुण जदों ए शब्द पढ़ने इहदा मतलब कई कहणगे लो जी भगत जी तां फिर किरती नहीं सन करदे, नहीं भगत किरत करदा सी, पर हुण जिस जबान विच अगे बातां सन मैं इन्ना कमा लवां, इन्ना जोर लवां, हुण उस मुख दे विच घर बैठे आवाज आउंदी है मां तू कहनी है मैं इन्ना कम करा के रुपये रुपया इकट्ठा हो गया, असलियत पुछ मेरे शरीर ते राम नाम लिखा गया है, तू नाम छड़न दी गल करनी है छड़ दे, असल विच जदों मैं नलकी विच धागा पाउण लग्या साह खिचना वा ते अद्धा साह मैनूं राम भुल जाए तां मेरी मौत हो जांदी है, मैं राम दे नाम नूं छड़ के दे। उन्हां दा बचन हुंदा इक पासे मां कहिंदी पई है हमरे कुल कौने राम कहो, जबकि माला लई न पूते तब ते सुख न पयो, जिदन दी ने माला पकड़ी उदन दा सुख नहीं। इहदा मतलब ए नहीं कबीर जी ने किरत छड़ दित्ती, उन्हां दा बचन हुंदा मुस मुस रोवै कबीर की माई, ए बारक कैसे जीवै रघुराई, कहन लगे तनना गुनना सब तजो है कबीर, हर का नाम लिख लियो शरीर। इहदा मतलब ए नहीं सी कबीर ने शाही नाल अपने शरीर ते पिंडे ते राम नाम लिख लिया। अगली गल बड़े कमाल दी उन्होंने कही, कहन लगे मां कहिंदी इहने तनना गुनना छड़ दित्ता है, ते जे सवाल पैदा हुंदा तनना गुनना छड़ दित्ता है ते कबीर जी कहिंदे मां जद लग तागा बाहो बेही, इहदा मतलब किरत करदा ते कह रहा तागा बाहो बेही, ते जिन्ने तनना गुनना छड़ दित्ता होवे उहनूं नकली नलकी विच साह मार के धागा चढ़ाउण दी की लोड़। असल विच उहने तनना गुनना त्यागिया नहीं, ओह किरत लालच वाली बिरती त्याग दित्ती, संतोख नूं धारण कीता। कबीर साहब कह रहे ने मां जद लग तागा बाहो बेही तद लग बिसरै राम सुने ही, मेरे तो ओना समा भी ओदा विछोड़ा सहया नहीं हो जांदा। हुण एक पासे मां भी कहिंदी है माड़ा ते दूसरी तबर उन्हां दा शब्द हुंदा कहिंदे सोरठ भूखे भगत ना कीजै ये माला अपनी लीजै, ते नाल कहिंदे ने इत्थे कई वारी जदों शब्द पढ़ने हैं ना ते मनुख कहणगे की कबीर दुनिया दीआं लोड़ां पूरियां करन लई रब दी भगती करदा, नहीं रब दी भगती करन वाले दी रोजी स्वतंत्र होनी चाहीदी है। चेते रखना परमेश्वर दी भगती करन वाला चाहुंदा दातिया, गल भावें इक दाल ते फुलके दीए जे अपनी इबादत कराउणी चाहुंदा ते मैं इक मुठ आटे दी वास्ते भी किसे अगे चुकण लई तैयार, सब कुछ तेरे ते लैणा तेरे ते यकीन है। कहन लगे भूखे भगत ना कीजै ये माला अपनी लीजै, अगे भगत असल विच ध्यान रखना भूखे नहीं दुनिया दी इस दौलत दे। कहन लगे हो मांगू संतन रहना मैं ना ही किसे का देना, اخیر بھی جدو سب کچھ منگ لیندے نے میں سنکھیپ وچ عرض کراں دو شلوک نے اس کر کے کہ میں نہ ہی کیتا لبو میں لالچ نہیں کیتا تے دنیا کہ کبیر لالچی نہیں ایک نام تیرا میں تھبو اصل وچ تا میرے ہردے وچ تیرا نام ٹکیا ہوا ساد سنگت ستگرو کہ جدو مالا کیول وکھاوا رہ جائے ہردے وچ نام نہ ہوئے ساری زندگی مالا ہی کماندا رہا تے اندر والا من تا ایک دن بھی پھریا نہیں من اسی طرح کرم کردا ہے ہاتھ وچ مالا پکڑی پھردا ہے تے میرا گرو گرنتھ صاحب بچن کردا ہے کہندا ہے میرا داتا گج ساڈے تہ تہ دھوتیاں جدو پخنڈ بن جائے مالا تیرے پائن تگ گلی جنہ جت مالیاں لوٹے ہاتھ نبگ دنیا کہندی ہے پرماتما پر صاحب کہندے نے جے دکھاوا ہے نا پھر ہر کے سنت نہ آکھیاں دان آرس کے ٹھگ وہ بندے ٹھگ نے جڑے کیول دھرم دے چنہ دا وکھاوا کر کے دنیا نو ٹھگ دے پئے ستگرو نے بڑے پیارے بچن کہ بانی وچ آپا مالا کیڑی جپنی صاحب نے بچن کہ کبیر صاحب دا بچن ہوندا ہے کہن لگے کبیر جپنی کاٹھ کی کیا دکھلانا لوئے لوئے در سے لوک تو کبیر تم مالا لکڑ دی بنا کے دنیا نو دکھانا کی کرے گا دنیا نو مالا دکھا کے ہردے رام نہ چیتے ہی اے مالا کیا ہوئے جے ہردے وچ کدی اندر نام دی رو نہیں چلی تے ساری زندگی دنیا نو مالا دکھا کے پرمان سادھ سنگت ایک بڑا پیانا ودوان سکھ ہویا ہے جدا نام سی جلن بھائی کان سنگھ نابا نے انو امرتسر دے ضلعے دے نیڑے دا لکھیا سدھو جٹ دا اے سدھو سی گود دا کہندے نے اے رب دا بھگت سی گلاں سدھیاں کردا سی کئی واری اسی پڑھنے نا بلا گیا عنایت شاہ دے کول انہیں کیا جی میں رب نو پانا انہیں کیا بلیا رب دا کی پانا ادھر پٹنا تے ادھر لانا اصل وچ مہان کوش دے کرتا مطابق اے بچن عنایت شاہ دے نہیں اے جنن جٹ دے انہیں کیا کہ رب نو کی رب دا کی پانا ادھر پٹنا تے ادھر لانا خیر لوکاں نے ادھر اس گل نو جوڑیا رب دی بھگتی وچ بڑا گڑند سی گرو نانک دی اپار کرپا سی زمیندارا کرنا تے گل بالکل سادی کہنی پر اندر نو ون کے لے جانی انہیں مالا دے بارے نا ایک بڑی سونی روبائی لکھی تے او میرے من نو بڑی جچی او کہن لگا جلنا انہیں اپنے تے ٹکائی پخنڈ نو کیویں پرگٹ کیتا ہے کہن لگا جدو چھوٹا سا ادو ماں باپ نے مجھاں ڈنگراں تے ٹگاں مگر لایا چھوٹی عمر وچ ٹگے چارے کہن لگے وڈا ہویا تے رج کے ہل واہ کے زمین وچوں فصل پیدا کیتی کہن لگا ساری زندگی کیتے پاپ ہون ہو گیا بڈھا تے سوچیا چل مڑا ہن رب دا وی علاما لا جاواں دی اے وی نہ کہنے بھگتی نہیں کیتی کہن لگے مالا پکڑ کے ہن رب نو ملان لگ پیا گالوں پکھنڈ دی کر رہے نے دھیان رکھنا کہن لگے لوکی مالا بناندے نے کوئی سوت دی کوئی موتیاں دی کہن لگے میں وڈا ککر وڈیا تے اودے بنا کے میں ٹکڑے اودی بنائی مالا تے ٹگیاں نال کھچ کے اچے ٹڈے تے رکھی کہن لگے تھا منکے تے منکا ماریا اخیر تے کیا جلنا ہو جا اینی وڈی مالا ساری زندگی جپدا رہو جے ایک چھوٹا جا وال نہیں تو کھو سکیا تے ایڈی وڈی مالا جپن دا لابھ کوئی نہیں اونے بڑی سونے بچن کہن لگے نکے کندیاں ٹگے چارے تے سکھ گرو دا کہن لگا بڈے ہویا ہل وایا بڈے ہویا مالا پھڑ لی رب دا الاندا لایا کہن لگا وڈا ککر وڈ کے جپ مال بنایا اچے ٹبے بیٹھ کے تھا تھا بجایا اگے لکھدا لوکاں دیا جپ مالیاں جلن دا جپ مال ساری عمر جپیندیا کھتھا اک نہ وال ساری عمر لانگی کھتھا اک نہ وال دا مطلب اے آ ہومے دی تیت بالکل بریق دی سی ساری زندگی تھا تھا کر کے ماردا رہو اگے کہندا سا میں جپدا نہیں ہن مالا دا ہنکار لے کے وال تا اسی طرح قائم رہا ہومے دا پردا تا ٹٹے ستگرو کہندے نے کیڑی مالا جپنی ਬਾਣੀ ਵਿੱਚ ਬਚਨ ਹੁੰਦਾ ਹੈ ਗੁਰਦੇਵ ਜੀ ਦਾ ਮਹਾਰਾਜ ਕਹਿੰਦੇ ਨੇ ਜੇ ਮਾਲਾ ਜਪਣੀ ਆ ਨਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਜਿਹੜੀ ਸੁਕ੍ਰਿਤ ਦਰ ਤੇ ਸ਼ੁਭ ਕਿਰਤ ਹੈ ਨਾ ਸਭ ਤੋਂ ਸ੍ਰੇਸ਼ਟ ਇਹ ਹੀ ਸਾਰ ਜਪ ਮਾਲੀ ਪ੍ਰਭੂ ਦੇ ਨਾਮ ਦਾ ਜਿਹੜਾ ਤੱਤ ਹੈ ਇਹਨੂੰ ਤੂੰ ਜਪ ਮਾਲੀ ਬਣਾ ਇਹਨੂੰ ਮਾਲਾ ਬਣਾ ਫਿਰ ਨੀ ਕਿਵੇਂ ਹਿਰਦਾ ਫੇਰ ਚੱਲੇ ਤੂੰ ਦਮਾਲੀ ਇਹਨੂੰ ਹਿਰਦੇ ਵਿੱਚ ਫੇਰਿਆ ਕਰ ਇਹ ਫੇਰੀ ਹੋਈ ਮਾਲਾ ਤੇਰੇ ਨਾਲ ਤੁਰੇ ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਹਰ ਹਰ ਅੱਖਰ ਦੋਏ ਇਹ ਮਾਲਾ ਹਰੀ ਹਰੀ ਕਿਆ ਕਰ ਬਸ ਇਹ ਹੀ ਮਾਲਾ ਬਣ ਜਾਏਗੀ ਬਾਹਰ ਦੇ ਦੰਭ ਨੂੰ ਛੱਡ ਦੇ
ਹਰ ਹਰ ਅੱਖਰ ਦੋ ਮਾਲਾ ਜਪਤ ਜਪਤ ਭੈ ਦੀਨ ਦਿਆਲਾ ਹਰ ਮਾਲਾ ਉਰ ਅੰਤਰ ਧਾਰੈ ਜਨਮ ਮਰਨ ਕਾ ਦੁੱਖ ਨਿਵਾਰੈ ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ ਜਿਹੜਾ ਹਿਰਦੇ ਵਿੱਚ ਇਸ ਮਾਲਾ ਨੂੰ ਜਪਦਾ ਮੁਖ ਤੋਂ ਹਰੀ ਹਰੀ ਕਹਿੰਦਾ ਤੇ ਮੇਰਾ ਸੱਚਾ ਪਾਤਸ਼ਾਹ ਕਹਿੰਦਾ ਸੋ ਜਨ ਇਤ ਉਤ ਕਤੈ ਨਾ ਡੋਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਮਾਲਾ ਜਪਣੀ ਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਸਭ ਤੋਂ ਪਹਿਲਾ ਸ਼ਲੋਕ ਹੈ ਕਬੀਰ ਜੀ ਦਾ ਇੱਕ ਪਾਸਿਓ ਮਾਲਾ ਕਹਿੰਦੇ ਨੇ ਭੁੱਖੇ ਭਗਤ ਨਾ ਕੀ ਜਾਈਏ ਮਾਲਾ ਆਪਣੀ ਲੀਜੈ ਪਰ ਹੁਣ ਅੰਦਰ ਦੀ ਅਵਸਥਾ ਦੇਖੋ ਕਹਿਣ ਲੱਗੇ ਕਬੀਰ ਛੱਡ ਹੁਣ ਮਾਲਾ ਕੀ ਪੜਨੀ ਹੈ ਹੁਣ ਤਾਂ ਗੁਰੂ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਮੇਰੀ ਜ਼ਬਾਨ ਹੀ ਮਾਲਾ ਬਣ ਗਈ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਆਦ ਜੁਗਾਦੀ ਦਾ ਅਰਥ ਹੈ ਆਦ ਦਾ ਅਰਥ ਹੈ ਜਿੱਦਣ ਸ੍ਰਿਸ਼ਟੀ ਬਣੀ ਜੁਗਾਦ ਦਾ ਅਰਥ ਹੈ ਜਿੱਦਣ ਯੁੱਗ ਆਰੰਭ ਹੋਏ ਆਦ ਜੁਗਾਦੀ ਸਗਲ ਭਗਤ ਜਾਂ ਕੋ ਸੁਖ ਵਿਸ਼ਰਾਮ ਜਿੰਨੇ ਵੀ ਰੱਬ ਦੀ ਭਗਤੀ ਕਰਨ ਵਾਲੇ ਪੈਦਾ ਹੋਏ ਭਾਵੇਂ ਜੁਗੋਂ ਪਹਿਲਾਂ ਪੈਦਾ ਹੋਏ ਨੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਨਹੀਂ ਹਰ ਕੋਈ ਕਹਿੰਦਾ ਜੇ ਪਿਆਰੇ ਨੂੰ ਪਾਣੇ ਹਿਰਦੇ ਦੇ ਵਿੱਚ ਪਿਆਰੇ ਦੇ ਨਾਮ ਦੀ ਮਾਲਾ ਨੂੰ ਚਲਾ ਦੇ ਉਹ ਲੜੀ ਟੁੱਟੇ ਨਾ ਸਤਿਗੁਰੂ ਅੱਜ ਬਚਨ ਪੈ ਕਰਦੇ ਨੇ ਕਹਿਣ ਲੱਗੇ ਕੰਠ ਰਮਣੀਏ ਰਮਣੀਏ ਦਾ ਅਰਥ ਹੁੰਦਾ ਰਵਣਾ ਉਚਾਰਨ ਕਰਨਾ ਬੋਲਣਾ ਕੰਠ ਦਾ ਅਰਥ ਹੈ ਗਲਾ ਤੂੰ ਆਪਣੇ ਗਲੇ ਤੋਂ ਵਾਹਿਗੁਰੂ ਉਚਾਰਨ ਕਰ ਰਾਮ ਰਾਮ ਮਾਲਾ ਜਦੋਂ ਤੂੰ ਗਲੇ ਤੋਂ ਰਾਮ ਰਾਮ ਕਰੇਗਾ ਤੇ ਪਿਆਰਿਆ ਯਾਦ ਰੱਖੀ ਇਹ ਰਾਮ ਰਾਮ ਹੀ ਤੇਰੇ ਲਈ ਮਾਲਾ ਬਣ ਜਾਏਗਾ ਸਾਹਿਬ ਕਹਿੰਦੇ ਨੇ ਕੰਠ ਰਮਣੀਏ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਹੁਣ ਹਸਤ ਦਾ ਅਰਥ ਵੈਸੇ ਬਾਣੀ ਵਿੱਚ ਹਾਥੀ ਵੀ ਆਇਆ ਤੇ ਹਸਤ ਦਾ ਅਰਥ ਹੱਥ ਵੀ ਆਇਆ ਇੱਥੇ ਹਸਤ ਊਚ ਦਾ ਮਤਲਬ ਇਹ ਨਹੀਂ ਹੱਥ ਉੱਚਾ ਇੱਥੇ ਹਸਤ ਊਚ ਦਾ ਅਰਥ ਹੈ ਗੋਮੁਖੀ ਮੈਂ ਅਰਜ਼ ਕੀਤਾ ਗੋਮੁਖੀ ਉਹ ਥੈਲੀ ਜਿਹਦੇ ਵਿੱਚ ਮਾਲਾ ਪਾ ਕੇ ਲੁੱਕ ਕੇ ਮਾਲਾ ਫੇਰੀ ਜਾਂਦੀ ਹੈ ਪਰ ਲੋਕ ਥੈਲੀ ਨੂੰ ਜ਼ਰੂਰ ਦੇਖਦੇ ਇਹਦੇ ਵਿੱਚ ਗੁਣ ਨਾਨਕ ਇਹ ਸਾਹਿਬ ਕਹਿੰਦੇ ਨੇ ਗਲੇ ਨਾਲ ਰਾਮ ਰਾਮ ਜਪ ਇਹਨੂੰ ਮਾਲਾ ਬਣਾ ਹਸਤ ਊਚ ਪ੍ਰੇਮ ਧਾਰਨੀ ਜਿਹੜਾ ਤੂੰ ਹੱਥ ਵਿੱਚ ਥੈਲੀ ਪਕੜ ਕੇ ਮਾਲਾ ਜਪਣਾ ਪੈਣਾ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਪ੍ਰੇਮ ਨੂੰ ਧਾਰਨ ਕਰ ਲੈ ਇਹਨੂੰ ਥੈਲੀ ਬਣਾ ਲੈ ਤੇ ਯਾਦ ਰੱਖ ਜਿਵੇਂ ਤੂੰ ਉਸ ਥੈਲੀ ਨੂੰ ਜ਼ਮੀਨ ਤੇ ਨਹੀਂ ਲੱਗਣ ਦਿੰਦਾ ਆਪਣੀ ਛਾਤੀ ਨਾਲ ਲਾ ਕੇ ਰੱਖਣਾ ਤੇ ਛਾਤੀ ਨਾਲ ਉਸ ਚੀਜ਼ ਨੂੰ ਲਾ ਕੇ ਰੱਖਣਾ ਜਿਹੜੀ ਅੱਤ ਤੋਂ ਪਿਆਰੀ ਹੋਵੇ ਜੇ ਬੱਚਾ ਮਾਂ ਬੱਚੇ ਨੂੰ ਵੀ ਛਾਤੀ ਨਾਲ ਲਾਉਂਦੀ ਹੈ ਕਈ ਵਾਰੀ ਬੰਦਾ ਕਿਸੇ ਚੀਜ਼ ਨੂੰ ਪਿਆਰ ਕਰੇ ਆਪਾਂ ਆਮ ਮੁਹਾਵਰਾ ਵਰਤ ਦਿੰਦੇ ਹਾਂ ਬੰਦਾ ਬੜਾ ਇਹੋ ਜਿਹਾ ਇਹ ਤਾਂ ਰੁਪਈਏ ਨੂੰ ਛਾਤੀ ਤੋਂ ਲਾਂਦਾ ਹੀ ਨਹੀਂ ਇਹਦਾ ਮਤਲਬ ਸਭ ਤੋਂ ਪਿਆਰੀ ਚੀਜ਼ ਛਾਤੀ ਦੇ ਨੇੜੇ ਨੇ ਕਹਿਣ ਲੱਗੇ ਹਸਤ ਊਚ ਪ੍ਰੇਮ ਧਾਰਨੀ ਤੂੰ ਇਸ ਥੈਲੀ ਨੂੰ ਛਾਤੀ ਨਾਲ ਨਾਲ ਆ ਤੂੰ ਗੁਰੂ ਪਰਮੇਸ਼ਵਰ ਦੇ ਪ੍ਰੇਮ ਨੂੰ ਛਾਤੀ ਨਾਲ ਲਾ ਕੇ ਰੱਖਿਆ ਕਰ ਸਭ ਤੋਂ ਪਿਆਰੀ ਚੀਜ਼ ਇਹ ਬਣ ਜਾਏ ਕੰਠ ਰਮਣੀਏ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀ ਭਣੀਜਾ ਉੱਤਮ ਸ਼ਲੋਕ ਉੱਤਮ ਸ਼ਲੋਕ ਦਰ ਤੇ ਸ੍ਰੇਸ਼ਟ ਬਚਨ ਤੂੰ ਗੁਰੂ ਕੀ ਬਾਣੀ ਪਰਮੇਸ਼ਵਰ ਦੇ ਨਾਮ ਨੂੰ ਆਪਣੀ ਜ਼ਬਾਨ ਤੋਂ ਜਪ ਸਾਹਿਬ ਕਹਿਣ ਲੱਗੇ ਉਦਲੰਗ ਦਰ ਤੇ ਤੂੰ ਤਰ ਜਾਏਗਾ ਨੈਣ ਨੰਦਨੀ ਨੈਣ ਦਾ ਅਰਥ ਤੈ ਨੇਤਰ ਨੰਦਨੀ ਦਾ ਅਰਥ ਹੈ ਆਨੰਦ ਦੇਣ ਵਾਲੀ ਜਿਹੜੀ ਆਨੰਦ ਦੇਣ ਵਾਲੀ ਮਾਇਆ ਤੇਰੀਆਂ ਅੱਖਾਂ ਨੂੰ ਭੁਲੇਖੇ ਪਾਉਂਦੀ ਏ ਜੇ ਤੂੰ ਭਲਿਆ ਰਾਮ ਨਾਮ ਦੀ ਮਾਲਾ ਬਣਾ ਲੈ ਉਹਦੇ ਪ੍ਰੇਮ ਨੂੰ ਥੈਲੀ ਬਣਾ ਲੈ ਉਹਨੂੰ ਪ੍ਰੇਮ ਨੂੰ ਛਾਤੀ ਵਿੱਚ ਸੰਪਟ ਡੱਬਾ ਬਣਾ ਕੇ ਟੱਕ ਲਵੇ ਜ਼ਬਾਨ ਤੋਂ ਬੋਲੇ ਗੁਰੂ ਕੀ ਬਾਣੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਠੱਗਣ ਵਾਲੀ ਮਾਇਆ ਕਦੀ ਵੀ ਤੇਰੀਆਂ ਅੱਖਾਂ ਨੂੰ ਭੁਲੇਖਾ ਪਾ ਕੇ ਠੱਗ ਨਹੀਂ ਸਕੇਗੀ ਤੂੰ ਹਿਰਦੇ ਵਿੱਚ ਮਾਲਾ ਧਾਰਨ ਕਰ ਤੇ ਜਿਹੜਾ ਅਗਲਾ ਸ਼ਲੋਕ ਮੇਰੇ ਗੁਰਦੇਵ ਨੇ ਕਿਹਾ ਮੈਂ ਅਰਜ਼ ਕਰਨੀ ਹੈ ਬਾਣੀ ਵਿੱਚੋਂ ਕਈ ਬਚਨ ਬਾਣੀ ਦੇ ਐਸੇ ਨੇ ਕਈ ਵਾਰੀ ਸੱਜਣ ਸੁਣਦੇ ਨੇ ਤੇ ਉਹਨਾਂ ਦੇ ਮਨ ਨੂੰ ਠੋਕਰ ਜ਼ਰੂਰ ਲੱਗਦੀ ਹੈ ਪਰ ਪਿਆਰਿਓ ਗੁਰੂ ਸੱਚ ਕਹਿੰਦਾ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਤਾਂ ਦਰਪਣ ਏ ਗੁਰੂ ਤਾਂ ਸ਼ੀਸ਼ਾ ਏ ਜੇ ਮੇਰਾ ਆਪਣਾ ਚਿਹਰਾ ਕਰੂਪ ਏ ਤੇ ਮੈਂ ਸ਼ੀਸ਼ੇ ਨੂੰ ਕਦੀ ਤੋੜਾਂ ਨਾ ਕਿਉਂਕਿ ਸ਼ੀਸ਼ੇ ਨੇ ਤਾਂ ਸੱਚ ਬੋਲਣਾ ਇਸੇ ਕਰਕੇ ਇੱਕ ਵਿਦਵਾਨ ਕਹਿੰਦਾ ਸਿੱਖਾਂ ਨੂੰ ਇੱਕ ਪਾਸੇ ਕਿਹਾ ਨਿਰਮਲ ਪੰਥ ਤੇ ਦੂਜਾ ਪਾਸੇ ਜਿੰਨਾ ਇਹਨਾਂ ਉੱਤੇ ਤਸ਼ੱਦਦ ਤੇ ਜ਼ੁਲਮ ਹੁੰਦਾ ਕਿਤੇ ਮਿਸਾਲ ਨਹੀਂ ਮਿਲਦੀ ਉਹ ਕਹਿੰਦਾ ਅਸਲ ਵਿੱਚ ਇਹ ਨੇ ਸ਼ੀਸ਼ੇ ਇਹਨਾਂ ਨੂੰ ਫਰੇਬ ਕਰਨਾ ਆਉਂਦਾ ਨਹੀਂ ਹੂੰ ਜੋ ਕੁਝ ਹੈ ਸੱਚ ਮੂੰਹ ਤੇ ਕਹਿ ਦਿੰਦੇ ਨੇ ਤੇ ਜਿਹਦਾ ਆਪਣਾ ਚਿਹਰਾ ਕੁਰੂਪ ਹੋਵੇ ਕੋਸ਼ਿਸ਼ ਕਰਦਾ ਜਾਂ ਸ਼ੀਸ਼ਾ ਟੁੱਟ ਜਾਏ تے جائے دا پاسا پلٹ دیا کیونکہ وہ اپنا چہرہ شیشے وچوں ویکھنا نہیں چاہتا. جڑا آپ اندروں میلا ہے انہوں سچ چنگا لگتا نہیں. میں عرض کر رہا گردیو سچ کہ اج اسی کہنے گرمنتر دی کی لوڑ ہے. میرا داتا اج کہندا یاد رکھی جے تو گرو تو بے مخ ہے. جڑا ساکت بندہ کہندا مینوں گرو دی لوڑ ہی نہیں یہ مطلب یہ نہیں کہ جڑے گردوارے آدھے نے جے گرو والوں ترتے پے نے بڑی چنگی گل ہے. پر جڑے اے بالکل آکی بنے بیٹھے نے گرو دی کی لوڑ تے میرا داتا اج کہہ رہا ہے گرمنتر ہی لکھے ہے. جو پرانی گرمنتر گرو دا منتر ہرشیا در سے خالی جو پرانی جیڑے گرو دے منتر تو پرانی خالی نے تے گرو پنچم پاتشاہ کی کہنا چاہتے ہو؟ کہن لگے ترگنت جنم پرشت نے. جے کسے بندے نوں سو وری فٹکار پانی ہووے نا تے ایک وری شبد کہہ دیو ترگنت بس اینے وچ ہی اوہدا سر جاندا ہے. سو وری فٹے نوں کہن دی تھاں اکو ترگ کہہ دیو. ترگ سو وری فٹے نوں کہن نوں اکو وری پورا کر دیندا. کئی شبد ایسے نے پوتر 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 پنیت بڑا سیاح ایک ودوان لکھتے ہیں. کہن لگے جے کسی نو ات کا چنگا کہنا ہوگا نا پنیت تین وری پوتر کہہ دیو تے ایک وری پنیت کہہ دیو دونوں اکو برابر. صاحب کہندے نے گرمنتر ہینسیا جو پرانی جہے گرو دے منتر تو ہینے نے ترگنت جنم پرشت نے انہوں دا جیون ترکار جو گے. کیوں مہاراج انہوں دا جیون کسی کام نہیں جڑے گرمنتر تو ہیڑے نے خالی نے. تے میرے گرو گرنتھ صاحب دے پہلے لکھاری بھائی گرداس نے اس گل نو سدھ کر لی. پانچ چھ ادھارنا دتیاں. کہن لگے گرو دے منتر تو بنا چارہ نہیں. آپا بانی وچ بھی پڑھنے ست گر باجو گر نہیں کوئی نگرے کا ہے ناؤ برا. کی کارن کے گرمنتر تو بنا بندے دی کوئی قیمت نہیں. بھائی گرداس کہنے ٹھیک ہے ٹکے نہ چار دنیا دے بندے تا جے جے کار کرن گے. جدن پربھو دے در تے گیو نا تے گرمنتر تو ہینے دی حالت ہووے جویں کسے نے دودھ وچ پا کے مدانی دودھ رڑکیا ہے مکھن تا لیا کد تے پرت کے لے گی لسی. تے بھائی گرداس کہندے نے لوک مکھن نو تا کے گھیو بنا کے سام کے رکھن گے. تے یاد رکھی لسی دی اونی قیمت نہیں جنی مکھن دیئے. کچھ دنوں تو بعد اسی لسی نو جب بدبو آئے گی گھر دے لوگ باہر گلی وچ جاں کسے نالے وچ روڑ کے آ جاندے. یاد رکھی گرو دے منتر تو بنا اس طرح حالت ہی جیویں مکھن نکلن تو بعد لسی نو نالے وچ روڑیا جاندا ہے اونوں کوئی تھاں نہیں دیندا. بھائی صاحب نے دوسری ادھارن دتی. کہن لگے گنا بڑا رس نال بھرپور ہے. زمیندار اونوں بن کے اچیاں کردا ہے اونوں کٹ کے ٹکڑے بنا کے پنڈ بنا کے لیاوندا ہے. جنی دیر تک گنے وچ رس ہے مالک سر تے گنے نوں چوک کے لیاوندا ہے. تے جدن اس گنے وچوں رس نکل گیا تے اودیاں جڑیاں پچیاں نے اودے جڑے چھلکے نے اس طرح مالک سر تے نہیں چکدا. کہندا ہن چھڈو ایدا کرنا کی اگ بلدی اگ وچ پھوک کے نوں ختم کر دیو. ایدا مطلب رس تو ہینے گنے دے چھلکے لی اگ مکھن تو ہینی لسی دے واسطے کیول گھروں باہر کڈیا جانا ہے. بھائی گرداس نے تیجی ادھارن دتی. کہن لگے مجیٹ دے رنگ دی لوک بڑی اپما کردے نے. بانی وچ مجیٹھی رنگ نو نام نال تلنا دتی. جدو مجیٹ وچوں رنگ نکل جائے تے بھائی گرداس کہندے نے جڑے اودے تھوکے چھلکے نے اونوں گھروں باہر سڑ دیندے نے. انہاں نے اگلی ادھارن دتی. گلاب دے پھل وچ بڑی مہک ہر بندہ پھل دی تعریف کردا ہے تے جدن پھل وچوں مہک نکل جائے اودا کوئی ساتھی نے اونوں کوئی گھر نہیں رکھدا. تے یاد رکھی سجنا اس شریر دی بڑی قیمت ہے. جدن شریر وچوں آتما نکل جائے شریر دی کوئی قیمت نہیں. تے جویں شریر وچ آتما نہیں تے لوک نوں پھوک دیندے نے تے جس ہردے وچ گرو کا منتر نہیں او وی اس طرح جویں چلدی پھلدی لاش ہو اودی کوئی قیمت نہیں. صاحب کہہ رہے نے گرمنتر ہینس ہے جو پرانی ترگنت جنم پرشن ہے. میں گل کر رہا ہینس ہے تے خالی ہے جڑا گرو تو بنا. بھائی گرداس کہندے مکھن لیا ورول کے چھا چھٹڑ ہوئی. شاید ارتھ لسی لسی چھٹڑ ہو گئی کوئی نہیں سار پوچھدا. کہن لگے پیڑ لئی رس گنے او چھل سوے نہ کوئی گنے دا رس کڈ لیا پر اودی چھل نو کوئی نہیں گھر چوک کے لے جاندا. بھائی گرداس کہندے رنگ مجیٹھوں نکلا ہے اڈ لہے نہ سوئی قیمتی بڑا مجیٹھ پر جب رنگ نکل گیا ادھی کوڈی دا مول نہیں پیندا. بھائی صاحب کہندے واس لئی فلواڑیوں فلاں وچوں مہک ارک کڈ لیا کہ لگے تس ملا نہ ٹوئی ہوں کوئی فل نو رکھن لئی تیار نہیں کایا ہنس وچھنے جدو اس شریر وچوں آتما روپی ہنس اڈاری مال گیا تس کو نہ ستھوئی اودا کوئی ساتھی نہیں بھائی صاحب نے جدو یہ وار کہی انہاں دی پوڑی پڑھو تے بڑیاں رمزاں کھل دیا نے بھائی گرداس کہندے مکھن تاتے جہدے کول گرو کے نام دا تت نہیں اودی کوئی قیمت نہیں یاد رکھی گنے وچ مٹھاس ہے جہدے کول نام دا رس نہیں اودی کوئی قیمت نہیں بھائی گرداس نے کہا مجید دا رنگ ہے تے کہن لگے جہدی صورت وچ نام دا رنگ نہیں اودی کوئی قیمت نہیں رمزاں نے ساریاں کہن لگے سجنا تھول وچ مہ کے جہدے ہردے وچ نام دی سگندھی نہیں اودی کوئی قیمت نہیں کائیں وچوں آتما نکل جائے شریر دی کوئی قیمت نہیں تے جس منک وچوں گرو نکل جائے اودی وی کوئی قیمت نہیں بھائی صاحب کہہ رہے سن کایا ہنس بسنیا کس کو نہ ستھوئی اخیر وچ کہندے نے بے مک سکے رخ جو ویکھے تب لوئی بے مک تا اس طرح جویں سکا رخ ہوے ساد سنگت اگے جڑے ستگرو نے بچن کہے گرمنتر ہی دسیا ہے جوڑا گرمنتر تو ہیڑ ہے بانی تسی پڑھ دیو جدو اسی آسا دیوار پڑھنے ہیں نا یہ جڑے شلوک نے پہلی جڑے پہلی شلوک نے کمال دی گل میرے گرو نانک بابا جی نے پہلے شلوکاں وچ گل ہی گرو دی کیتی جدو پوچھدا جگیاسو دا سوال بڑا سنا دیتا ہے گرو تو بنا پار اتارا نہیں کہندے نے میرے بابا نانک ستگرو جی میں اپنے گرو تو قربان جانا پوچھا کنی واری کہندے نے ایک دن وچ سینکڑے واری مہاراج کیوں کہن لگے میرے ستگرو کول اینی کو طاقت ہے اے پریت تو جن تو منک تو دیوتا بنا دیندا ہے دیکھو کدی پرکرن شلوک پڑھ کے دیکھو کمال کیتی تے حضور نے کہن لگے بلہاری گر اپنے پہلا اپنے گرو دی مہما دتی بلہاری گر اپنے دیو ہاڑی سد وار اے سد دا ارتھ سدنا نہیں اے تے سد در تے سو ٹھیک ہے بانی وچ سد دا ارتھ سدنا نہیں آیا رام کلی سد دا مطلب ہے اکال پرکھ دا سدا پر اتنے بلہاری گر اپنے دیوہاری سدوار کیوں قربان جانا وا کیونکہ جن مانس تے دیوتے کی یہ کرت نہ لاگی بار بار در سے دیری کر دے دیری نہیں لگی پھر اگے میرے ستگرو کہندے نے جس گرو کول اینی طاقت ہے نا اودے تو بنا سرنا نہیں بندہ کہندا نہیں میرا تے سر جاؤں گا گرو تو بنا میرا حضور کہندا نہیں ایک باہر دا ہنیرے ایک اندر دا ہنیرے باہر تا سورج چندرما اندھکار نو دور کردے نے پر اندر دے ہنیرے نو پاوے سینکڑے چندرما تے سورج چڑھ جان اندر دا ہنیرا گرو تو بنا دور ہوندے ستگرو نے پہلے شلوک وچ گرو کی اپما اگلے شلوک وچ گرو دیندا کی اے کہن لگے جے سو چندا اگوے سورج چڑھے ہزار اتے چانن ہوندیا گر دن گور اندھار اگلا جدو شلوک پڑھیا نا جدو ستگرو نے گرو دی صفت دسی تے جڑا منمک بندہ سی وہ کہنا میں نہ مانو کہنا میں نہیں مانتا گرو نو میں گرو تو بنا نہیں جی سکنا ہوں اسی کہنا امرت دی کی لوڑ ہے تے کئی واری کے سجن کہنے فلانے بندے نے امرت نہیں چکیا وہ کام بڑا سہتے جی اسی امرت چکیا ساڈا کچھ بھی نہیں ایک گل چیتے رکھو پیارے ہو امرت اس کر کے نہ چکیو کہ مجھے دنیا دے سارے سکھ ملن گے 1699 نو امرت سنچار ہویا ہے 1699 دی وساکھی تو پہلا تا گرو آنند پور ضرور ٹکیا ہے پر 1699 تو بعد کیڑا دن نہیں آیا جدن میرے کلگی والے نو دنیا نے دکھ دین دی کوشش نہیں کیتی پر امرت اصل وچ کیول دنیا دا سکھ نہیں امرت او دات ہے جڑا کہندا سکھا تیری کھوپڑی تا علیحدہ ہو جائے گی پر یاد رکھی گرو کے اندر دے امرت نو کوئی کھو نہیں سکدا تیرا بند بند تا کٹیا جاؤں پر کلگی والے دی دات کوئی کھو نہیں سکدا تیرا پتر تا تیرے سامنے دو ٹکڑے ہو کے تے او دا کلیجا منہ وچ پے سکے گا پر اندر امرت دی دات کوئی نہیں کھو سکے گا اے اندر دی چڑھدی کلا ہے خیر جڑے کہندے نے امرت دی کی لوڑ فلانے کول وی سوکھے میرے بابا جی نے شنکی نویرت کر دیتے کہن لگے زمیندار نے بیجی کپاہ دی فصل تے اسی پنڈاں وچ ویکھدے سا کپاہ دے چار چیرے ایک اور نہ تلاں دی کڈنی تے کئی واری کھیت بھی تلاں دے بیجنا بیج بیجنا تلا دا تے جدو کتے بدل چمکدے نے تے تیل تے چنیاں وچ بڑا وڈا اگن جدو چھولیاں دی فصل ہوئے نا تے سیال وچ بدل چمکے تے انہاں دے جڑے پھل پھل نے پھلیاں نے نا وہ اندر اندر لشک نال سڑ جاندیاں نے صاحب کہندے نے تلاں دے بوٹے پہلا زمین وائی کھاد پائی پانی لایا تے جدو تلاں دی فصل پیدا ہوئی ਤੇ ਉੱਤੋਂ ਚਮਕੀ ਬਿਜਲੀ ਤੇ ਕੁਝ ਕੁ ਤਿਲਾਂ ਦੇ ਜਿਹੜੇ ਫਲ ਸਨ ਉਹ ਅੰਦਰੇ ਅੰਦਰ ਸੜ ਕੇ ਸਵਾਹ ਹੋ ਗਏ ਤੇ ਜ਼ਿਮੀਂਦਾਰ ਜਿੱਦਣ ਵੱਢਣ ਆਇਆ ਨਾ ਉਹਨੇ ਇੱਕ ਇੱਕ ਨੂੰ ਦੇਖਿਆ ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਸਨ ਉਹਨਾਂ ਨੂੰ ਪੱਟ ਕੇ ਜ਼ਿਮੀਂਦਾਰ ਘਰ ਨੂੰ ਲੈ ਗਿਆ ਤੇ ਜਿਹੜੇ ਸੜ ਗਏ ਸਨ ਮੇਰਾ ਬਾਬਾ ਕਹਿੰਦਾ ਜ਼ਿਮੀਂਦਾਰ ਕਹਿੰਦਾ ਜਿਹੜੇ ਮੇਰੇ ਬਣ ਕੇ ਨਹੀਂ ਰਹੇ ਮੈਂ ਇਹਨਾਂ ਕੋਈ ਦਿੱਤਾ ਖਾਦ ਦਿੱਤਾ ਪਾਣੀ ਦਿੱਤਾ ਵਾੜ ਲਾਈ ਮੈਂ ਰਾਤ ਝਾਕ ਕੇ ਇਹਦਾ ਪਹਿਰਾ ਦਿੱਤਾ ਜੇ ਇਹਨੇ ਆਪਣੇ ਪੱਲੇ ਕੁਝ ਨਹੀਂ ਪਾਇਆ ਇਹੋ ਜਿਹੇ ਖਾਲੀ ਨੂੰ ਮੇਰੇ ਘਰ ਦੇ ਵਿੱਚ ਆਈ ਕੋਈ ਸਤਿਗੁਰੂ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ ਜੀਵ ਰੱਬ ਹਰ ਇੱਕ ਨੂੰ ਘਰ ਦਿੰਦਾ ਦੌਲਤ ਦਿੰਦਾ ਸਵਾਸ ਦਿੰਦਾ ਪਾਣੀ ਲਾਉਣ ਲੱਗਿਆ ਕਦੀ ਵਿਤਕਰਾ ਨਹੀਂ ਕੀਤਾ ਕਿ ਇਹਨਾਂ ਤਿਲਾਂ ਨੂੰ ਦੇਣਾ ਇਹਨਾਂ ਨੂੰ ਨਹੀਂ ਖਾਦ ਪਾਉਣ ਲੱਗਿਆ ਵਿਤਕਰਾ ਨਹੀਂ ਰੱਬ ਤੇ ਗੁਰੂ ਦੇਣ ਲੱਗਿਆ ਵਿਤਕਰਾ ਨਹੀਂ ਕਰਦਾ ਤੇ ਜੇ ਗੁਰੂ ਤੋਂ ਖਾਲੀ ਰਹਿ ਗਏ ਤੇ ਜਿੱਦਣ ਉਹਦੇ ਘਰ ਨੂੰ ਗਿਓ ਖਾਲੀਆਂ ਨੂੰ ਜ਼ਿਮੀਂਦਾਰ ਦੇ ਘਰ ਵੀ ਥਾਂ ਨਹੀਂ ਸਾਹਿਬ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਗੁਰਮੰਤਰਹੀਣ ਅਤਿਆ ਜੋ ਪ੍ਰਾਣੀ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਸੁਚੇਤ ਦਰ ਤੇ ਚੁਸਤ ਚਲਾਕ ਤਰਕ ਕਰਨ ਵਾਲਾ ਤੇ ਇੱਕ ਗੱਲ ਚੇਤੇ ਰੱਖੋ ਸੀ ਕਹਿੰਦੇ ਫਲਾਣਾ ਬੰਦਾ ਨਾ ਉਹਨੇ ਅੰਮ੍ਰਿਤ ਦੇ ਵਿਸ਼ੇ ਤੇ ਗੱਲਾਂ ਕਰ ਕਰਕੇ ਅੰਮ੍ਰਿਤਧਾਰੀ ਨੂੰ ਨਿਰਉੱਤਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੇ ਨਗੁਰੇ ਨੂੰ ਤਰਕ ਆਉਂਦੇ ਨੇ ਇੰਨੇ ਗੁਰੂ ਵਾਲੇ ਨੂੰ ਨਹੀਂ ਜਿਉਂਦੇ ਸਾਹਿਬ ਕਹਿੰਦੇ ਜਿਉਂ ਨਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗਾ ਹੈ ਭ੍ਰਸ਼ਟੀ ਬੜੀਆਂ ਗੱਲਾਂ ਜਾਣਦੇ ਨਗੁਰਾ ਸਾਹਿਬ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਕੀ ਬਣੇਗਾ ਛੁੱਟਾ ਤਿਲ ਬਵਾੜ ਜੋ ਬਵਾੜ ਦਰ ਤੇ ਖਾਲੀ ਸੁਣੀਏ ਜਿਹੜੇ ਸੜੇ ਹੋਏ ਨੇ ਛੁੱਟਾ ਤਿਲ ਬਵਾੜ ਜੋ ਸੁਣਿਆ ਅੰਦਰ ਖੇਤ ਸੁਣਿਆ ਦਰਦ ਖਾਲੀ ਏ ਗੁਰਮੰਤਰ ਹੀ ਨਸਿਆ ਜੋ ਪ੍ਰਾਣੀ ਨਾਨਕ ਗੁਰੂ ਨੇ ਚੇਤਨੀ ਮਨ ਆਪਣਾ ਸੁਚੇਤ ਛੁੱਟਾ ਤਿਲ ਬਵਾੜ ਜੋ ਸੁਣਿਆ ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਇੱਥੇ ਨਾ ਦਰ ਤੇ ਖਸਮ ਜੇ ਅੰਦਰ ਦਾਣੇ ਪੈ ਜਾਂਦੇ ਇੱਕ ਖਸਮ ਬੰਨਾ ਸੀ ਉਹ ਸੱਜਣਾ ਚ ਦਾਣੇ ਨਹੀਂ ਪਏ ਤੇ ਸੈਂਕੜੇ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਟੁਕੜੇ ਟੁਕੜੇ ਕਰਕੇ ਤੋੜ ਕੇ ਘਰਾਂ ਨੂੰ ਲੈ ਗਏ ਕਹਿਣ ਲੱਗੇ ਛੁੱਟੇ ਤਿਲ ਬਵਾੜ ਜੋ ਸੁਣਿਆ ਅੰਦਰ ਖੇਤ ਤੇ ਗੁਰਮੰਤਰ ਤੋਂ ਬਿਨਾਂ ਹਾਲਤ ਕੀ ਏ ਸਾਹਿਬ ਕਹਿੰਦੇ ਨੇ ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸਵਾਹ ਕਦ ਕਾਠ ਵੀ ਹੋਇਆ ਪਰ ਕੀ ਹੋਇਆ ਗੁਰਮੰਤਰ ਹੀਣ ਚ ਹੈ ਨਾਮ ਤੋਂ ਬਿਨਾਂ ਤਾਂ ਖਾਲੀ ਏ ਨਾ ਸਾਧ ਸੰਗਤ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਨੂੰ ਰਾਜ ਤਿਲਕ ਦਿੱਤਾ ਸੀ ਜਿਨ੍ਹਾਂ ਨੇ ਉਨਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਉਹਨਾਂ ਦੇ ਕਿਲੇ ਨੂੰ ਕਦੀ ਤੱਕੋ ਇੰਨਾ ਇੰਨਾ ਸੀ ਇੱਥੋਂ ਤੱਕ ਕਹਿੰਦੇ 18-18 ਮਨ ਲੂਣ ਉਹਨਾਂ ਦੇ ਲੰਗਰ ਵਿੱਚ ਲੱਗਦਾ ਸੀ ਇਹਦਾ ਮਤਲਬ ਕਿੰਨਾ ਕੁ ਵੱਡਾ ਉਹਨਾਂ ਦਾ ਪਸਾਰਾ ਸੀ ਤੇ ਗੁਰੂ ਨਾਨਕ ਸਾਹਿਬ ਦੀ ਅੰਸ਼ ਵਿੱਚੋਂ ਨੇ ਤੇ ਗੁਰੂ ਨਾਨਕ ਦੇ ਪੁੱਤਰਾਂ ਨੂੰ ਸਿੱਖਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਦੇ ਮੇਰੇ ਦਾਤੇ ਨੇ ਬੜੇ ਸੋਹਣੇ ਬਚਨ ਕਹਿ ਭਾਈ ਸੰਤੋਖ ਸਿੰਘ ਲਿਖਦੇ ਨੇ ਜਿੱਦਣ ਗੁਰਗੱਦੀ ਭਾਈ ਲੈਣੇ ਨੂੰ ਦੇ ਦਿੱਤੀ ਨਾ ਤੇ ਮਾਤਾ ਸੁਲੱਖਣੀ ਨੇ ਕਿਹਾ ਸੀ ਸਤਿਗੁਰੂ ਪੁੱਤਰ ਸ੍ਰੀ ਚੰਦ ਤੇ ਆ ਲਖਮੀ ਦਾਸ ਇਹਨਾਂ ਦਾ ਕੀ ਬਣੇਗਾ ਤੇ ਸਤਿਗੁਰੂ ਨੇ ਬੜੇ ਸੋਹਣੀ ਗੱਲ ਕਹਿਣ ਲੱਗੇ ਸੁਲੱਖਣੀਏ ਕਿਉਂ ਕਹਿਣ ਲੱਗੀ ਇਹਨਾਂ ਦੀ ਰੋਟੀ ਦਾ ਕਿਵੇਂ ਚੱਲੇਗਾ ਤੇ ਸਾਹਿਬ ਨੇ ਕਿਹਾ ਸੁਲੱਖਣੀਏ ਐਸ ਗੁਰੂ ਘਰ ਵਿੱਚ ਬਹਿਣ ਵਾਲੇ ਜਿਹੜੇ ਕੁੱਤੇ ਨੇ ਨਾ ਉਹਨਾਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਪੈਦਾ ਹੋ ਜਾਂਦੀਆਂ ਨੇ ਇਹ ਤਾਂ ਗੁਰੂ ਦਾ ਪੁੱਤਰ ਨੇ ਕੀ ਇਹਨਾਂ ਤੇ ਰੱਬ ਮਿਹਰ ਨਹੀਂ ਕਰੇਗਾ ਕਵੀ ਜੀ ਨੇ ਲਿਖਿਆ ਕਹਿਣ ਲੱਗੇ ਗੁਰੂ ਘਰ ਕੇ ਜੇ ਹੋਏ ਸਵਾਨਾ ਤਿੰਨਕੋ ਪੂਜਾ ਸਗਲ ਜਹਾਨਾ ਉਸੇ ਅੰਸ਼ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਹੋਏ ਨੇ ਪਰ ਮੈਂ ਅਰਜ਼ ਕਰ ਰਿਹਾ ਗੁਰੂ ਮੰਤਰ ਲੈਣ ਤੋਂ ਬਿਨਾਂ ਗੁਜ਼ਾਰਾ ਨਹੀਂ ਸਿੱਖ ਨੇ ਕਿਵੇਂ ਗੁਰੂ ਮੰਤਰ ਲੈਣਾ ਸਵਾਲ ਉੱਠਦਾ ਬਾਬਾ ਕਲਾਧਾਰੀ ਜੀ ਬਾਬਾ ਸਾਹਿਬ ਸਿੰਘ ਬੇਦੀ ਦੇ ਦਾਦੇ ਨੇ ਬਾਬਾ ਕਲਾਧਾਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਸਮਕਾਲੀ ਹੋਏ ਨੇ ਕਹਿੰਦੇ ਨੇ ਇੱਥੋਂ ਤੱਕ ਕਿ ਕੱਚੀਆਂ ਖੇਡ ਖੇਡਣੀ ਤੇ ਉਹਨਾਂ ਦੇ ਇਤਿਹਾਸ ਵਿੱਚ ਇਹ ਮਿਲਦਾ ਸਤਿਗੁਰੂ ਨੇ ਉਹਨਾਂ ਦੇ ਕੋਲ ਆ ਕੇ ਨਰਦਾਂ ਦੀ ਖੇਡ ਵੀ ਖੇਡਣੀ ਉੱਥੇ ਬਾਬਾ ਕਲਾਧਾਰੀ ਨੇ ਨਾ ਇੱਕ ਦਿਨ ਗੁਰੂ ਕਲਗੀ ਵਾਲੇ ਦੇ ਚਰਨ ਪਕੜ ਕੇ ਬੇਨਤੀ ਕੀਤੀ ਕਹਿਣ ਲੱਗੇ ਸੀ ਗੁਰੂ ਨਾਨਕ ਦਾ ਖੂਨ ਜ਼ਰੂਰ ਆ ਪਰ ਜੋਤ ਤੁਹਾਡੇ ਕੋਲ ਹੈ ਮੈਂ ਨਮਸਕਾਰ ਕਰਨਾ ਸਤਿਗੁਰੂ ਮੇਰੇ ਘਰ ਪੁੱਤਰ ਅਜੀਤ ਸਿੰਘ ਹੈ ਅਜੀਤ ਸਿੰਘ ਦੀ ਸ਼ਾਦੀ ਹੋਇਆ ਕਈ ਕਈ ਸਾਲ ਹੋ ਗਏ ਨੇ ਅਜੇ ਘਰ ਕੋਈ ਪੁੱਤਰ ਨਹੀਂ ਪੈਦਾ ਹੋਇਆ ਜੋਤ ਤੇਰੇ ਕੋਲ ਗੁਰੂ ਨਾਨਕ ਦਾ ਖੂਨ ਅਸੀਂ ਹਾਂ ਦੇਖੀ ਸਤਿਗੁਰੂ ਗੁਰੂ ਨਾਨਕ ਦੀ ਅੰਸ਼ ਰੁਕੇਗੀ ਤਾਂ ਨਹੀਂ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਬਾਬਾ ਜੀ ਤੁਸੀਂ ਸਤਿਕਾਰਯੋਗ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਅਮਰਦਾਸ ਦੀ ਅੰਸ਼ ਤੇਰਾਂ ਨੇ ਵੀ ਅੰਮ੍ਰਿਤ ਛਕ ਲਿਆ ਸੋਢੀ ਵੀ ਨੇੜੇ ਹੋ ਗਏ ਨੇ تے تسی اپنے پتر نو امرت دی داد دوا دیو، گرو میر کرے گا، ایہو جا پتر پیدا ہوئے گا، لوگ او دی قربانی نو او دی طاقت نو دیکھ کے نمشکارا کرنے۔ بابا اجیت سنگھ نے امرت پان کیتا تے او تو بعد پھر بابا صاحب سنگھ بیدی دا جنم ہویا، جنہ نے شیر پنجاب نو متھے اتے راج تلک لایا سی، راج گدی تے بٹھایا۔ میرے کہن تو منا، کہن تو مراد منا، گرو منتر تو خالی رہا تے سرنا نہیں، گر منتر کی جو پرانی ترگنت جنم پرشت نے، کنے کو جنم پرشتے صاحب کہنے نے کوکر ہے، سوکر ہے، گرت بہ کاکے سرپ نے تل کھل ہے۔ ہوں اس پنکتی کے دھیان ارتھ سننے، کہندے نے گرو تو ہینا جیڑا ساکت کہندا مینوں گرو دی پرواہ ہی نہیں، کہندے نے او دا جیون کوکر ہے، او دا جیون کتے دی طرح ہے۔ اے بانی دا بچن جے سوکر ہے، میں عرض کر رہا او اے نہیں کہ جیڑے اجے تردے پے نے گرو دے نیڑے کندے پے نے انہاں نوں، نہیں، جیڑا ترک کر کے کہندا گرو ناں دی چیز ہی کوئی نہیں، کی لوڑ ہے گرو دی؟ صاحب کہندے نے او کوکر ہے کتے دی طرح، سوکر ہے سور دی طرح، گرت بہے گدے دی طرح، صاحب کہندے نے کاکے کان دی طرح، سرپ نے سرپ نے ڈر تے وہ سپ دی طرح، تل کھلے تل ڈر تے برابر کھلے ڈر تے مورخ، ایک ارتھ اے بھی نہیں۔ پر جدو آپ بانی نو پڑھیے تے دے ارتھ کرن دا سواد ہی کچھ ہور ہوندا ہے۔ ایک بیڑ وچ پاٹھ آیا ہے، کوکر ہے سوکر ہے گرد بہ کاکے سرپ نہ تل کھلے، انہوں نے بھی پاٹھ دیتا ہے، پر ارتھ کردے ہیں جدو ویکھنے ہیں، ایک تھان ایسی ہے جتھے نگورے تو کتا وی اتم ہے، ایک تھان ایسی ہے جتھے نگورے تو جڑا کہنا مینو گرو دی پرواہ نہیں او دے تو سور بھی اچھا۔ میں بانی وچوں پرمان دینے نے گرو گرنتھ صاحب دی کرپا نال، ایک تھان ایسی ہے جتھے کان وی اچھا بندے اس نالوں جڑا نگورا ہے، او کیویں حضور نے ایک بچن کیتا بانی وچ، ایک پاسے کہندے نے ایک بھگت بھگوان گرو تیگ بہادر جی، جے پرانی کہ نہ من جیسے سوکر سوان نانک مانو تہ تہ، سوکر تے کور ککے کتے تے سور دی طرح۔ دوجے پاسے نال کہن لگے نہیں، ایک تھان ایسی ہے جتھے کتا بھی اس بندے تو اچا ہے، کتا بیٹھا مالک دے در تے وفادار بن جاندا ہے، مر جاندا ہے پر مالک دے گھر وچ کسے نوں آون نہیں دیندا، نگورا تا کتے نوں وی پیڑا ہے جڑا وفادار بن دی وی جات نہیں سکتے۔ صاحب کہندے سوامی کو گرو جو سدا سوان تجت نہیں نت، یہ مطلب کتے وچ گونے نانک، اے بدہر پجو ایک من ہوئے، ایک چت کتے وچ کوئی گونے، تائیں تا داتا کہندا ایتے کوکر ہو بیگانا پونکا اس تن تائیں۔ خیر میرے کہن تو مراد ستگرو نے بانی وچ ایتھوں تک کہہ دتا، جیڑا ساکت کہندا مینو گرو دی لوڑ نہیں، کہن لگے میں کہنا نہیں چاہندا، کبیر کہندا تیری جمن والی اما نالوں تا اس بھگت دی کتی چنگی جیڑی دن رات بیٹھ کے کدی او دے کناں وچ رب دی گل پیندی اے، تیری ماں تا تیرے پاپاں دی کمائی وچوں حصہ بھی بناندی۔ اوتھے بچن کیتا کبیر بیسلوں کی کوکر پلی ساکت کی بری مائیں، او نت سنے ہر نام جس او پاپ بھی سہن جائے۔ ستگرو کہن لگے سور نو آپا سارے ماڑا کہنے، پر گرو گرنتھ صاحب نے جتھے کہنا کوکر ہے سوکر ہے، پر ایک تھان تے سور بھی چنگا ہے۔ کبیر صاحب دے شبد، سور دا کام ہے گندگی سمیٹنا، ساکت دا کام ہے گندگی کھلارنا۔ تن گرو گرنتھ صاحب کہندے نے سور دو دن محلے وچوں نکل جائے، لوگ کہن گے اج گلی وچ گند پی گیا، سور کتے گیا، تے ساکت بندے دی موت ہو جائے، لوگ نڑوئے تے جا کے کہن گے چنگا ہے مگرو لتا شہر وچ گند ہی پایا۔ صاحب کہندے نے کبیر ساکت تے سوکر پلا رکھ ہے اچھا گاؤں، ساکت بپڑا مر گیا کوئی نہ لہے نہ کوکر ہے سوکر ہے، اگے کہن لگے گرد بہ گدے وچ وی ایک گونی، یاد رکھی او بھی کسے روزی دا سادھن بن جاندا ہے۔